ਆਸਾ ਮਹੱਲਾ ਤੀਜਾ ਅਨ ਰਸ ਮਹਿ ਪੋਲਾਇਆ ਬਿਨ ਨਾਮੈ ਦੁਖ ਪਾਏ ਸਤਿਗੁਰ ਪੁਰਖ ਨ ਭੇਟਿਓ ਜੇ ਸੱਚੀ ਬੂਝ ਬੁਝਾਏ। ਮਨ ਦੇ ਪ੍ਰਥਾਏ ਉਪਦੇਸ਼ ਦੇਣਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ। ਇਹ ਰਹਾਉ ਦੀਆਂ ਪੰਕਤੀਆਂ ਚ ਸਪਸ਼ਟ ਹੁੰਦਾ, ਇਹ ਮਨ ਮੇਰੇ ਬਾਬਲੇ ਹਰ ਰਸ ਚੱਖ ਸਾਧ ਪਾਏ, ਅਨ ਰਸ ਲਾਗਾ ਤੂੰ ਫਿਰ ਹੈ ਬਿਰਥਾ ਜਨਮ ਗਵਾਏ ਰਹਾਉ। ਸ਼ਬਦ ਪ੍ਰਾਰੰਭ ਕਰਦੇ ਨੇ, ਅਨ ਰਸ ਮੈਂ ਭੁਲਾਇਆ ਬਿਨ ਨਾਮੈ ਦੁੱਖ ਪਾਏ, ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ। ਇਹ ਮਨ ਤੂੰ ਹੋਰ ਰਸਾਂ ਚ ਭੁਲਾਇਆ ਗਿਆ ਹੈ, ਨਾਮ ਤੋਂ ਬਿਨਾਂ ਦੁੱਖ ਪਾਉਂਦਾ ਹੈ, ਸਤਿਗੁਰੂ ਪੁਰਖ ਨੂੰ ਤੂੰ ਨਹੀਂ ਮਿਲਿਆ ਜੋ ਤੈਨੂੰ ਸੱਚੀ ਪ੍ਰੇਮਾ ਭਗਤੀ ਦੀ ਸਿੱਖਿਆ ਸਮਝਾ ਦਿੰਦੇ। ਇਹ ਮਨ ਮੇਰੇ ਬਾਵਲੇ ਹਰ ਰਸ ਚੱਖ ਸਾਧ ਪਾਏ, ਚੱਲਿਆ ਮਨਾ ਹਰੀ ਨਾਮ ਰਸ ਨੂੰ ਚੱਕ ਕੇ ਸਵਾਦ ਨੂੰ ਪਾਉਣਾ ਕਰ, ਬੈਠ। ਪਹਿਲੇ ਦਿਨ ਹੀ ਨਾ ਕਿਹਾ ਕਰੋ, ਥੋੜ੍ਹਾ ਜਿਹਾ ਪਾਠ ਕਰਦਿਆਂ ਹੀ ਆ ਗਏ ਜੀ। ਕਿੰਨੇ ਦਿਨ ਹੋਏ ਨੇ ਹਲੇ? 10 ਦਿਨ। ਮਨ ਨਹੀਂ ਟਿਕਦਾ, ਮਨ ਕਿਤੇ ਸੌਖਾ ਟਿਕਦਾ? 10 ਸਾਲ ਨਾ ਗੱਲ ਕਰ ਮਨ ਟਿਕਣ ਦੀ, ਇਹ ਨਹੀਂ ਟਿਕਦਾ ਛੇਤੀ। ਟਿਕ ਜੇ ਤਾਂ 2 ਮਹੀਨੇ 'ਚ ਟਿਕ ਜਾਂਦਾ, ਨਾ ਟਿਕੇ ਤਾਂ ਟਿਕਦਾ ਹੀ ਨਹੀਂ। ਮਨ ਟਿਕਣਾ ਲਾਸਟ ਅਵਸਥਾ ਹੈ ਆਪਣੀ, ਆਪਾਂ ਸੋਚਦੇ ਪਹਿਲੀ ਅਵਸਥਾ ਹੈ, ਪਹਿਲਾਂ ਨਹੀਂ ਟਿਕਦਾ, ਹੌਲੀ ਹੌਲੀ ਬਹੁਤ ਲੋੜ ਪਾਉਣਾ ਪੈਂਦਾ ਸਿਮਰਨ ਦਾ ਇਹਦੇ ਉੱਤੇ। ਖਰਕਾ ਪੈਂਖਰ ਤੋਂ ਛੂਟਾ ਜਾਂ ਉੱਪਰ ਲਾਦਾ, ਖਰ ਹੁੰਦਾ ਖੋਤਾ, ਪੈਂਖੜ ਉਹਦੀ ਲੱਤਾਂ ਨੂੰ ਪਿਛਲੇ ਪਾਸੇ ਘੁਮਿਆਰ ਪਾ ਦਿੰਦਾ, ਕਿਉਂਕਿ ਦਲੱਤੇ ਬਹੁਤ ਮਾਰਦਾ ਹੁੰਦਾ। ਜਾਓ ਉੱਪਰ ਲਾਦਾ, ਘੁਮਿਆਰ ਕੀ ਕਰਦਾ, ਖੋਤੇ ਦੇ ਉੱਤੇ ਪਹਿਲਾਂ ਛੱਟ ਲੱਦ ਕੇ ਚੰਗੀ ਭਾਰੀ, ਫੇਰ ਉਹਦੀਆਂ ਲੱਤਾਂ ਦਾ ਪੈਂਖੜ ਖੋਲਦਾ ਵੀ ਕਿਤੇ ਦਲੱਤੇ ਹੀ ਨਾ ਮਾਰ ਲੱਗ ਜੇ। ਮਹਾਰਾਜ ਕਹਿੰਦੇ ਨਹੀਂ ਟਿਕਦਾ ਮਨ, ਕਰਖਾਂ ਸੌਕ ਪਾੜ ਜਪਜੀ ਸਾਹਿਬ ਦਾ ਸ਼ਾਮ ਤੱਕ, ਪਾ ਚੰਗਾ ਭਾਰ ਇਹਦੇ ਤੇ, ਇਹ ਕਿੱਧਰ ਭੱਜੂਗਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹਦੇ ਲਈ ਚੰਗਾ ਤਕੜਾ ਅਭਿਆਸ ਕਰਨਾ ਪੈਂਦਾ, ਚੰਗੀ ਤਕੜੀ ਸੇਵਾ ਕਰਨੀ ਪੈਂਦੀ ਆ। ਅਨ ਰਸ ਲਾਗਾ ਤੂੰ ਫਿਰ ਹੈ ਬਿਰਥਾ ਜਨਮ ਗਵਾਏ ਰਹਾਉ। ਕਹਿੰਦੇ ਹੋਰ ਸੰਸਾਰਕ ਰਸਾਂ ਚ ਲੱਗਿਆ ਫਿਰਦਾ, ਇਸੇ ਕਰਕੇ ਆਪਣੇ ਮਨੁੱਖਾ ਜਨਮ ਨਿਸਲ ਗਵਾ ਰਿਹਾ ਤੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਇਸ ਯੁਗ ਮਹਿ ਗੁਰਮੁਖ ਨਿਰਮਲੇ ਸੱਚ ਨਾਮ ਰਹਿ ਲਿਵ ਲਾਏ। ਇਹ ਕਲਯੁਗ ਦੇ ਵਿੱਚ ਗੁਰਮੁਖ ਸੱਚ ਨਾਮ ਵਿੱਚ ਲਿਵ ਲਗਾ ਰਹੇ ਨੇ, ਉਹ ਸ਼ੁੱਧ ਹੋਏ ਨੇ, ਪਰ ਹੈ ਥੋੜੇ ਜੀ ਉਹ। ਵਿਣ ਕਰਮਾਂ ਕਿਛ ਪਾਈਐ ਨਹੀਂ, ਕਿਆ ਕਰ ਕਹਿਆ ਜਾਏ। ਜਦਕਿ ਕਰਮਾਂ ਤੋਂ ਬਿਨਾਂ ਕੁਛ ਪ੍ਰਾਪਤ ਨਹੀਂ ਹੁੰਦਾ, ਤਾਂ ਕਿਸ ਤਰ੍ਹਾਂ ਕਰਕੇ ਕੁਝ ਕਿਹਾ ਜਾਵੇ ਕਿ ਪਰਮੇਸ਼ਰ ਫਲਾਨਾ ਪਦਾਰਥ ਸਾਨੂੰ ਮਿਲੇ। ਫਿਰ ਜਦੋਂ ਮਹਾਰਾਜ ਕਈ ਲੋਕ ਕਹਿੰਦੇ ਕਰਮਾਂ 'ਚ ਨਹੀਂ ਹੈ, ਤਾਂਹੀਓ ਤਾਂ ਦੇਖੋ ਜੀ ਲਿਖਿਆ ਬਾਣੀ 'ਚ ਕਿ ਕਰਮ ਬਣਾਓ ਤਾਂ ਸਹੀ, ਆਓ ਤਾਂ ਸਹੀ, ਮੱਥਾ ਟੇਕੋ, ਸੇਵਾ ਕਰੋ, ਅਰਦਾਸਾਂ ਕਰੋ, ਬੇਨਤੀ ਕਰੋ, ਕੋਈ ਨਾ ਕੋਈ ਹੋਰ ਕੰਮਾਂ ਲਈ ਆਪਾਂ ਲੋਕਾਂ ਨੂੰ ਕਹਿੰਦੇ ਕੰਮ ਕੋਈ ਅੜਜੇ, ਜਾ ਕੇ ਕਹਿਣਗੇ ਕੋਈ ਰਾਹ ਕੱਢੋ, ਕੋਈ ਤਰੀਕਾ ਕੱਢੋ, ਕੋਈ ਇੱਧਰ ਉੱਧਰ ਕਰ ਲਓ ਕੁਛ ਨਾ ਕੁਛ, ਫਿਰ ਉਹ ਕੰਮ ਬਣ ਜਾਂਦਾ। ਮਹਾਰਾਜ ਕਹਿੰਦੇ ਜਦੋਂ ਇੱਧਰ ਗੱਲ ਆਉਂਦੀ ਫਿਰ ਕਹਿਣਗੇ ਦੇਖੋ ਜੀ ਸਾਡੇ ਭਾਗਾਂ 'ਚ ਲਿਖਿਆ ਹੋਇਆ, ਲਿਖਿਆ ਨਹੀਂ ਹੋਇਆ, ਮਾਈ ਸੁਲੱਖਣੀ ਨੇ 7 ਪੁੱਤ ਲੈ ਲਏ ਮਹਾਰਾਜ ਨੂੰ ਕਹਿ ਕੇ, ਜੇ ਨਹੀਂ ਮਹਾਰਾਜ ਉੱਥੇ ਲਿਖਿਆ ਹੁਣ ਲਿਖ ਦਿਉ। ਮਹਾਰਾਜ ਕਹਿੰਦੇ ਜੇ ਤੁਹਾਨੂੰ ਸ਼ੌਂਕ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਆਪ ਪਛਾਣ ਹੈ ਸ਼ਬਦ ਮਰ ਹੈ ਮਨੋ ਤਜ ਵਿਕਾਰ, ਗੁਰਸਰਣ ਆਈ ਭੱਜ ਪਏ ਬਖਸ਼ੇ ਬਖਸ਼ਣਹਾਰ। ਕਹਿੰਦੇ ਦੇਖੋ ਨਹੀਂ ਹੈਗਾ ਨਾ, ਮਾੜਾ ਮੋਟਾ ਪਤਾ ਲੱਗ ਜੇ, ਜੇ ਇਸ ਗੱਲ ਦੀ ਸੋਝੀ ਪੈ ਜਾਵੇ ਕਿ ਆਪਾਂ ਤਾਂ ਬਈ ਗਏ ਹਾਰ ਗਏ ਬਾਜੀ, ਜੋ ਸੰਸਾਰ ਵੱਲੋਂ ਭੱਜ ਕੇ ਹਟ ਕੇ ਗੁਰਾਂ ਦੀ ਸ਼ਰਨ 'ਚ ਪੈ ਗਏ ਆ ਕੇ, ਅਤੇ ਮਨ ਵਿੱਚੋਂ ਵਿਸ਼ੇ ਵਿਕਾਰ ਤਿਆਗ ਕੇ ਗੁਰ ਸ਼ਬਦ ਦੁਆਰਾ ਕਹਿੰਦੇ ਜੀਵਤ ਭਾਵ ਤੋਂ ਮਰੇ ਨੇ, ਫਿਰ ਉਹ ਆਪਣੇ ਆਪ ਨੂੰ ਪਛਾਣ ਲੈਂਦੇ ਨੇ, ਉਹਨਾਂ ਨੂੰ ਬਖਸ਼ਣਹਾਰ ਪਰਮਾਤਮਾ ਬਖਸ਼ ਲੈਂਦਾ। ਬਿਨ ਨਾਵੈ ਸੁੱਖ ਨਾ ਪਾਈਐ ਨਾ ਦੁੱਖ ਵਿੱਚੋਂ ਜਾਏ। ਨਾਮ ਤੋਂ ਬਿਨਾਂ ਕਦੇ ਆਤਮਕ ਆਨੰਦ ਨਹੀਂ ਆਉਂਦਾ, ਅੰਦਰ ਗੱਲੀ ਬਾਤੀ ਨਹੀਂ ਆਉਂਦਾ, ਇਹ ਨਾ ਹੀ ਅੰਤਹਿਕਰਨ ਵਿੱਚੋਂ ਰਾਗ ਦਵੈਸ਼ ਦਾ ਦੁੱਖ ਜਾਂਦਾ। ਇਹੋ ਜਗ ਮਾਇਆ ਮੋਹ ਵਿਆਪਿਆ ਦੂਜੈ ਭਰਮ ਭੁਲਾਏ। ਇਹ ਸਾਰਾ ਜਗਤ ਮਾਇਆ ਦੇ ਮੋਹ 'ਚ ਵਿਆਪਿਆ ਹੋਇਆ, ਦਵੈਸ਼ ਭਰਮ ਕਰਕੇ, ਦਵੈਸ਼ ਕਰਕੇ ਜੀਵ ਆਪਣੇ ਸਰੂਪ ਨੂੰ ਭੁੱਲ ਜਾਂਦਾ। ਸਰੂਪ ਜੇ ਆਪਣੀ ਬਾਹਰੋਂ ਏਕਤਾ ਨਹੀਂ ਹੋ ਸਕਦੀ, ਅੰਦਰੋਂ ਹੋ ਸਕਦੀ ਹੈ, ਕਿਉਂਕਿ ਬਾਹਰੋਂ ਤਾਂ ਆਪਾਂ ਅਲੱਗ ਅਲੱਗ ਹੈ, ਬਾਹਰੋਂ ਤਾਂ ਜਾਤ ਪਾਤ ਜੇ ਵੋ 100 ਗੱਲਾਂ ਇਕੱਠੀਆਂ ਹੋਈਆਂ ਪਈਆਂ ਨੇ, ਜੇ ਅੰਦਰੋਂ ਦੇਖੀਏ ਜੋਤ ਇੱਕੋ ਹੀ ਸਾਰਿਆਂ ਦੇ ਵਿੱਚ। ਉਹ ਇਸ ਕਰਕੇ ਸਤਿਗੁਰੂ ਕਹਿੰਦੇ ਆਪਣੇ ਅੰਦਰਲੇ ਸਰੂਪ ਨੂੰ ਦੇਖ, ਬਾਹਰਲੇ ਨਾ ਦੇਖ। ਬਾਹਰਲੇ ਨੂੰ ਦੇਖੇਗਾ ਤਾਂ ਫਿਰ ਕੋਈ ਨਾ ਕੋਈ ਹੋਰ ਹੀ ਗੱਲ ਮਨ ਦੇ ਵਿੱਚ ਆ ਜਾਂਦੀ ਹੈ। ਦੁਹਾਗਣੀ ਪਿਰਕੀ ਸਾਰ ਨਾ ਜਾਣ ਹੀ ਕਿਆ ਕਰ ਕਰਹਿ ਸਿੰਗਾਰ, ਜਦਕਿ ਜਿਹੜੀ ਛੁੱਟੜ ਔਰਤ ਪਤੀ ਦੀ ਸੰਭਾਲ ਤਾਂ ਜਾਣਦੀ ਨਹੀਂ ਤਾਂ ਕਹਿੰਦੇ ਜਪ ਤਪ ਸਾਧਨਾ ਰੂਪੀ ਸ਼ਿੰਗਾਰ ਕਰਕੇ ਕੀ ਕਰੇਗੀ। ਅਥਵਾ ਇਹਦੇ ਅੰਤਰੀ ਭਾਵ ਹੁੰਦੇ ਨੇ ਜਿਹੜੀ ਹੁੰਦੀ ਨੇ ਦੁਹਾਗਣੀ, ਇੱਥੇ ਜਿਹੜੀ ਗੁਰੂ ਤੋਂ ਬੇਮੁੱਖ ਹੈ, ਉਹ ਗੁਰੂ ਸਾਹਿਬ ਦੀ ਸੇਵਾ ਸੰਭਾਲ ਕਰਨੀ ਨਹੀਂ ਜਾਣਦੀ, ਨਾ ਕੋਈ ਜਪ, ਨਾ ਕੋਈ ਤਪ, ਨਾ ਕੋਈ ਸਾਧਨ ਸ਼ਿੰਗਾਰ। ਆਨ ਦਿਨ ਸਦਾ ਜਲਦੀਆਂ ਫਿਰ ਹੈ ਸੇਜੈ ਰਵੈ ਨਾ ਪਤਾਰ। ਉਹ ਪਰਮਾਤਮਾ ਦੇ ਵਿਛੋੜੇ ਰੂਪ ਅੱਗ ਨਾਲ ਰਾਤ ਦਿਨ ਹਮੇਸ਼ਾ ਸੜਦੀਆਂ ਰਹਿੰਦੀਆਂ ਨੇ ਤੇ ਅੰਤਕਰਨ ਰੂਪ ਸੇਜਾ ਤੇ ਵਾਹਿਗੁਰੂ ਦੇ ਆਨੰਦ ਨੂੰ ਨਹੀਂ ਮਾਣ ਸਕਦੀਆਂ। ਉਹ ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ। ਬਾਰ ਬਾਰ ਇਹੀ ਕਹਿੰਦੇ ਆਪਾ ਭਾਵ ਗਵਾਓ, ਹੰਕਾਰ ਗਵਾਓ, ਫਿਰ ਸਰੂਪ ਪ੍ਰਾਪਤ ਹੋਵੇਗਾ। ਸੁਹਾਗਣਾ ਨੇ ਹਿਰਦੇ ਵਿੱਚੋਂ ਹੀ ਹੰਕਾਰ ਗਵਾ ਕੇ ਸਰੂਪ ਪਾ ਲਿਆ, ਹਉਮੈ ਹੀ ਛਡਾਉਣੀ ਉਹਨਾਂ ਨੇ ਬਸ। ਆਪਾਂ ਇੱਥੇ ਕਥਾ ਸੁਣੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀ ਵੇਲੇ ਜਾਣ ਲੱਗੇ, ਆਏ ਸਨ ਮਿਲਣ। ਸੋ ਉਸ ਵਕਤ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਪੁਰਾਣਾ ਨਾਮ ਸੀ, ਰਾਏ ਬਲਾਰ ਜੀ ਨੇ ਵੀ ਸਦਕੇ ਕਿਹਾ ਕਿ ਉਸ ਨਾ ਜਾਓ, ਮਾਤਾ ਪਿਤਾ ਰੋਕ ਰਹੇ ਨੇ। ਸੋ ਮਾਤਾ ਬਹੁਤ ਜ਼ਿਆਦਾ ਬਰਲਾਪ ਕਰਦੀ ਏ। ਜਦੋਂ ਸਵੇਰੇ ਮਹਾਰਾਜ ਤੜਕੇ ਹੀ ਇਸ ਵਕਤ ਤੁਰਨ ਲੱਗੇ, ਮਾਤਾ ਨੇ ਫਿਰ ਇੱਕ ਗੱਲ ਰੋ ਕੇ ਕਹੀ, ਪੁੱਤ ਸਾਡਾ ਤੇਰੇ ਕੇ ਜ਼ੋਰ ਤਾਂ ਕੋਈ ਨਹੀਂ, ਇੱਥੇ ਹਉਮੈ ਛੁੱਟ ਗਈ ਆ ਕੇ। ਉਦੋਂ ਹੀ ਸਿਰ ਤੇ ਹੱਥ ਰੱਖ ਕੇ ਬ੍ਰਹਮ ਗਿਆਨ ਦੇ ਤਾ ਮਾਤਾ ਨੂੰ। ਬਸ ਕਹਿੰਦੇ ਇਹੀ ਚਾਹੁੰਦੇ ਸੀ ਸਤਿਗੁਰੂ। ਇਹ ਆਪਾਂ ਜਦੋਂ ਤੱਕ ਆਪਣਾ ਬੁੱਧੀ ਦਾ ਜ਼ੋਰ, ਦਿਮਾਗ ਦਾ ਜ਼ੋਰ, ਸਰੀਰ ਦਾ ਜ਼ੋਰ, ਪੈਸੇ ਦਾ ਜ਼ੋਰ, ਹੈਂਕੜ ਜੀ ਦਿਖਾਈ ਜਾਂਦੇ ਹਾਂ, ਆਪਣੀ ਸਿਆਣਪ ਮਾਰਾਂ ਨੂੰ ਦਿਖਾਈ ਜਾਂਦੇ ਹਾਂ, ਕਹਿੰਦੇ ਲਾਈ ਜਾ ਜ਼ੋਰ ਸ਼ਾਬਾਸ਼। ਜਿੱਦਣ ਆਪਾਂ ਇਹ ਕਹਿ ਤਾ ਹੇ ਗੁਰੂ ਮੇਰਾ ਕੋਈ ਜ਼ੋਰ ਨਹੀਂ, ਸੱਚੇ ਪਾਤਸ਼ਾਹ ਉਦਣ ਹੀ ਕਿਰਪਾ ਕਰ ਦੇਣਗੇ। ਹਾਲੇ ਤਾਂ ਆਪਾਂ ਆਪਣਾ ਜ਼ੋਰ ਦਿਖਾ ਰਹੇ ਹਾਂ, ਮੈਂ ਜੀ ਇੰਨੇ ਪਾਠ ਕਰਦਾ, ਮੈਂ ਇੰਨੀ ਸੇਵਾ ਕਰਦਾ, ਉਹ ਨਹੀਂ ਇਹ ਸਾਰਾ ਕੁਝ ਛੱਡਣਾ ਹੀ ਪੈਂਦਾ, ਮੈਂ ਜੀ ਕੁਛ ਨਹੀਂ ਕਰਦਾ, ਕਰਕੇ ਵੀ ਕਹਿਣਾ ਮੈਂ ਕੁਛ ਨਹੀਂ ਕਰਦਾ, ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਯੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾ ਹੀ ਆਪੇ ਤਰਸ ਪਏ ਹੋਈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਸਬਦੀ ਸਿੰਗਾਰੀ ਆਏ ਆਪਣੇ ਸਹਿ ਲਈਆਂ ਮਿਲਾਏ। ਜੋ ਗੁਰੂ ਦੇ ਸ਼ਬਦ ਕਰਕੇ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਨਾਲ ਆਪਣੇ ਆਪ ਨੂੰ ਸ਼ਿੰਗਾਰਦੀਆਂ ਨੇ, ਉਹ ਪਤੀ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਈਆਂ ਨੇ। ਦੇਖਦੇ ਨਿਮਰਤਾ ਕਿੰਨੀ, ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਰਖ ਲਈ ਭਾਈ ਰਾਮਾ ਜੀ ਵੱਡੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਵਾਈ ਸਨ, ਬੀਬੀ ਦਾਨੀ ਦੇ ਪਤੀ ਬੀਬੀ ਭਾਨੀ ਜੀ ਦੇ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੇਠਾ ਜੀ ਨਾਮ ਸੀ, ਕਹਿੰਦੇ ਥੜਾ ਬਣਾਓ, ਥੜੇ ਦੋਨਾਂ ਨੇ ਬਣਾਏ, ਠੀਕ ਨਹੀਂ ਬਣਿਆ, ਢਾ ਕੇ ਹੋਰ ਬਣਾਓ ਦੂਜਾ, ਫਿਰ ਕਹਿੰਦੇ ਨਹੀਂ ਠੀਕ ਬਣਿਆ, ਤੀਜਾ ਵਾਰ ਬਣਾਇਆ, ਕਹਿੰਦੇ ਠੀਕ ਨਹੀਂ ਬਣਿਆ। ਰਾਮਾ ਜੀ ਨੂੰ ਚੜ੍ਹਿਆ ਗੁੱਸਾ, ਉਹ ਤੇਸੀ ਕਾਂਡੀ ਜੀ ਵਿਗਾ ਕੇ ਮਾਰੀ, ਉਹ ਕਹਿੰਦੇ ਹੁਣ ਤੁਸੀਂ ਬੁੜੇ ਹੋ ਗਏ ਹੋ, ਤੁਹਾਨੂੰ ਪਤਾ ਨਹੀਂ ਲੱਗਦਾ, ਵਾਸਤਾ ਨਹੀਂ, ਐਵੇਂ ਹੀ ਵਾਰ ਵਾਰ ਥੜਾ ਬਣਾਈ ਜਾਓ, ਠੀਕ ਨਹੀਂ ਬਣਿਆ, ਚੰਗਾ ਭੱਲਾ ਤਾਂ ਬਣਿਆ ਹੋਇਆ। ਮਹਾਰਾਜ ਹੱਸ ਪਏ, ਕਹਿੰਦੇ ਤੂੰ ਲਾਇਕ ਨਹੀਂ, ਜਾ। ਚੌਥੇ ਪਾਤਸ਼ਾਹ ਨੇ ਬਚਨ ਮੰਨ ਕੇ ਜੋ ਚੌਥਾ ਥੜਾ ਬਣਾਇਆ, ਕਹਿੰਦੇ ਹੁਣ ਤੁਸੀਂ ਚੌਥਾ ਸਰੂਪ ਹੋਵੋਗੇ, ਕਿਉਂਕਿ ਦੇਖਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼ਿੰਗਾਰ ਹੀ ਨਹੀਂ ਸਾਡੇ 'ਚ ਖਿੱਚ ਕੇ ਪੈਣਾ, ਕ੍ਰੋਧੀ ਹੋਣਾ, ਲੋਭੀ ਹੋਣਾ, ਮੋਹੀ ਹੋਣਾ, ਈਰਖਾਲੂ ਹੋਣਾ, ਦਵੈਸ਼ ਹੋਣੀ, ਉਹ ਗੁਰੂ ਸਾਹਿਬ ਨੂੰ ਪਸੰਦ ਹੀ ਨਹੀਂ ਹੈ। ਸਤਿਗੁਰੂ ਮਹਾਰਾਜ ਉਦੋਂ ਤੱਕ ਕਿਰਪਾ ਨਹੀਂ ਕਰਦੇ ਜਦ ਤੱਕ ਅੰਦਰਲੇ ਐਂ ਤੈਅ ਦਿਲੋਂ ਬਿਲਕੁਲ ਸਵੱਛ ਹਿਰਦਾ ਨਹੀਂ ਹੋ ਜਾਂਦਾ, ਸਾਰਿਆਂ ਨੂੰ ਇੱਕ ਰੂਪ ਨਾਲ ਦੇਖਦੇ ਵੀ ਸਾਰਿਆਂ 'ਚ ਇੱਕ ਜੋਤ ਹੈ। ਜਦੋਂ ਸਾਡੇ ਮਨਾਂ ਦੇ ਅੰਦਰ ਈਰਖਾ, ਦਵੈਸ਼ ਭਰੀ ਪਈ, ਨਫ਼ਰਤ ਭਰੀ ਪਈ ਸਾਰਿਆਂ ਪ੍ਰਤੀ, ਫਿਰ ਅਕਾਲ ਪੁਰਖ ਪਸੰਦ ਨਹੀਂ ਕਰਦੇ ਆਪਾਂ ਨੂੰ। ਮਰਨਾ ਮਨੋਂ ਵਿਸਾਰਿਆ ਮਾਇਆ ਮੋਹ ਗੁਬਾਰ। ਮਨਮੁਖ ਜੋ ਦੁਹਾਗਣਾ ਨੇ, ਉਹਨਾਂ ਨੇ ਮਾਇਆ ਦੇ ਮੋਹ ਰੂਪ ਗਾੜੇ ਹਨੇਰੇ 'ਚ ਰਹਿ ਕੇ ਮੌਤ ਨੂੰ ਤਾਂ ਭੁਲਾ ਹੀ ਦਿੱਤਾ। ਇਸੇ ਕਰਕੇ ਮਨਮੁਖ ਮਰ ਮਰ ਜੰਮ ਹੈ ਪੀ ਮਰ ਹੈ ਜਮਦਰ ਹੋ ਹੇ ਖੁਆਰ। ਮਨਮੁਖ ਬੰਦੇ ਜਿਹੜੇ ਮਾਤਾ ਦੇ ਉਦਰ ਵਿੱਚ ਵਾਰ ਵਾਰ ਆਉਂਦੇ ਨੇ, ਫਿਰ ਜੰਮਦੇ ਨੇ, ਫਿਰ ਮਰਦੇ ਨੇ, ਫਿਰ ਜੰਮਦੇ ਨੇ, ਇਸ ਕਰਕੇ ਜਦੋਂ ਵੀ ਮਰਦੇ ਨੇ ਫਿਰ ਜੰਮਦੇ ਨੇ, ਫਿਰ ਤਦੋਂ ਹੀ ਜਮਾਂ ਦੇ ਦਰ ਵਿੱਚ ਜਾ ਕੇ ਖਰਾਬ ਹੁੰਦੇ ਨੇ। ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ। ਗੁਰਾਂ ਨੇ ਸ਼ਬਦ ਦੀ ਵਿਚਾਰ ਦੁਆਰਾ ਜਿਨ੍ਹਾਂ ਨੂੰ ਆਪ ਮਿਲਾਇਆ ਉਹੀ ਪਰਮਾਤਮਾ ਨਾਲ ਮਿਲੇ ਨੇ। ਸਾਡੇ ਪ੍ਰਾਪਤੀ ਦੇ ਕੋਈ ਹੋਰ ਸਾਧਨ ਨਹੀਂ ਹੈਗੇ, ਸ਼ਬਦ ਹੀ ਸਾਡਾ ਸਾਧਨ ਹੈ। ਬਸ ਸ਼ਬਦ ਪੜ੍ਹੋ, ਸ਼ਬਦ ਗਾਓ, ਸ਼ਬਦ ਸੁਣੋ, ਸ਼ਬਦ ਵਿਚਾਰੋ। ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸੱਚੈ ਦਰਬਾਰ। ਮਹਾਰਾਜ ਫਰਮਾਉਂਦੇ ਨੇ ਜੋ ਨਾਮੀ ਦੇ ਨਾਮ ਵਿੱਚ ਸਮਾਏ ਨੇ ਉਹਨਾਂ ਦੇ ਉਸ ਸੱਚੇ ਦਰਬਾਰ ਵਿੱਚ ਮੁੱਖ ਉਜਲੇ ਹੋਏ ਨੇ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਤੀਸਰੇ ਪਾਤਸ਼ਾਹ ਮਹਾਰਾਜ ਨੇ ਇੱਥੇ ਅਸ਼ਟਪਦੀਆਂ ਸਮਾਪਤ ਕੀਤੀਆਂ ਹਨ। ਆ ਕੇ ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ ਸੋਢੀ ਸੁਲਤਾਨ ਗੁਰੂ ਅਰਜਨ ਦੇਵ ਜੀ ਅੱਗੇ ਬਖਸ਼ਿਸ਼ ਕਰ ਰਹੇ ਹਨ। 38ਵਾਂ ਸ਼ਬਦ ਆਸਾ ਮਹੱਲਾ ਪੰਜਵਾ ਅਸ਼ਟਪਦੀਆ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਚ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਵਾਲੇ ਸ਼ਬਦ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਹਨ। ਬੀਜ ਮੰਤਰ ਉਚਾਰਦੇ ਹਨ ਮਹਾਰਾਜ ਓਅੰਕਾਰ ਪਰਮੇਸ਼ਰ ਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਸਭਨਾਂ ਦਾ ਜੋ ਪ੍ਰਕਾਸ਼ਕ ਹੈ ਖੱਟ ਜੋਤੀ ਪ੍ਰਕਾਸ਼ਕ। ਸੋ ਇਸ ਪ੍ਰਕਾਰ ਕੇਵਲ ਇੱਕੋ ਇੱਕ ਹੈ ਅਕਾਲ ਪੁਰਖ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਉਹਦੀ ਪ੍ਰਾਪਤੀ। ਸੋ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਉਸ ਵੇਲੇ ਸ਼ਬਦ ਉਚਾਰਨ ਕੀਤਾ। ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ। ਜਿਹੜੇ ਭਲੇ ਲੋਕ ਸਨ ਉਹ ਤਾਂ ਕਈ ਪੰਜ ਸੱਤ ਮਨਾਏ ਅਤੇ ਜਿਹੜੇ ਖਰਾਬ ਆਦਮੀ ਸਨ ਉਹ ਕਈ ਪੰਜ ਸੱਤ ਰਸਾਏ ਵੀ ਉਹ ਰੁੱਸ ਵੀ ਗਏ। ਜਿਹੜੇ ਪੰਜ ਸੱਤ ਭਲੇ ਲੋਕ ਸੀ ਉਹ ਤਾਂ ਇਸ ਅੰਮ੍ਰਿਤਸਰ ਚ ਵਸਾਏ। ਜਿਹੜੇ ਖਰਾਬ ਆਦਮੀ ਪੰਜ ਸੱਤ ਸੀ ਉਹ ਰੁਸਾ ਦਿੱਤੇ ਭਾਵ ਸ਼ਹਿਰ ਚੋਂ ਤੋਰਤੇ, ਤੁਸੀਂ ਇੱਥੇ ਨਹੀਂ ਠੀਕ, ਜਾਓ ਤੁਸੀਂ ਇੱਥੋਂ ਚਲੇ ਜਾਓ। ਇਨ ਵਿਦ ਨਗਰ ਬੁੱਠਾ ਮੇਰੇ ਭਾਈ, ਕਹਿੰਦੇ ਭਾਈ ਇਸ ਤਰੀਕੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਨਗਰ ਵਸਿਆ ਸੀ। ਮਹਾਰਾਜ ਇਹਦਾ ਹੋਰ ਵੀ ਕੋਈ ਭਾਵ, ਕਹਿੰਦੇ ਅੰਤਾ ਕਰਨ ਰੂਪੀ ਨਗਰ ਕਿਵੇਂ ਵਸਦਾ ਉਹ ਸੁਣੋ, ਅਸਲ ਅਰਥ ਤਾਂ ਉਹਦੇ ਨੇ, ਅੰਤਰੀ ਭਾਵ ਕੀ ਹੈ। ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ। ਪੰਜ ਕੌਣ ਨੇ? ਸੱਤ ਸੰਤੋਖ ਦਇਆ ਧਰਮ ਚਾਰ ਆਦਿਕ ਮਨਾਏ ਨੇ, ਉਹਨਾਂ ਨੂੰ ਮਨਾਇਆ ਵੀ ਸਰੀਰ ਚ ਆ ਜਾਓ ਤੁਹਾਡੀ ਲੋੜ ਹੈ। ਤੇ ਪੰਜ ਜਿਹੜੇ ਸੀ ਕਾਮ ਕ੍ਰੋਧ ਆਦਿਕ, ਇਹਨਾਂ ਪੰਜਾਂ ਨੂੰ ਕਿਹਾ ਤੁਸੀਂ ਜਾਓ ਤੁਹਾਨੂੰ ਦੂਰੋਂ ਹੀ ਮੱਥਾ ਟੇਕਿਆ ਭੱਜੋ ਇੱਥੋਂ, ਉਹਨਾਂ ਨੂੰ ਸਰੀਰ ਚੋਂ ਬਾਹਰ ਭਜਾਇਆ। ਜਿਹੜੇ ਪੰਜ ਸੀ ਸੱਤ ਸੰਤੋਖ ਆਦਿਕ ਇਹ ਮਨਾਏ ਤੇ ਉਹ ਪੰਜ ਚੰਗੀ ਤਰ੍ਹਾਂ ਫਿਰ ਵਸਾਏ, ਤੇ ਜਿਹੜੇ ਪੰਜ ਕਾਮ ਕ੍ਰੋਧ ਆਦਿ ਸੀ ਰਸਾਏ ਉਹ ਪੰਜ ਚੰਗੀ ਤਰ੍ਹਾਂ ਗੁਆ ਹੀ ਦਿੱਤੇ, ਤੁਸੀਂ ਤਾਂ ਤੁਰਦੇ ਹੀ ਬਣੋ ਇੱਥੋਂ। ਸੋ ਤੀਸਰਾ ਭਾਵ ਕਹਿੰਦੇ ਨੇ ਪੰਚ ਵਸਾਏ, ਪੰਜਾਂ ਤੱਤਾਂ ਦੀ ਰਹਿਣੀ ਨੂੰ ਵਸਾਉਣਾ ਕੀਤਾ ਸਰੀਰ ਦੇ ਵਿੱਚ, ਤੇ ਪੰਜ ਜਿਹੜੇ ਸੀ ਗਵਾਏ, ਪੰਜਾਂ ਵਿਸ਼ਿਆਂ ਨੂੰ ਗਵਾਉਣਾ ਕੀਤਾ। ਜਿਹੜੀ ਪੰਜਾਂ ਤੱਤਾਂ ਦੀ ਰਹਿਣੀ ਨੂੰ ਵਸਾਇਆ ਉਹਨਾਂ ਪੰਜਾਂ ਨੂੰ ਚੰਗੀ ਤਰ੍ਹਾਂ ਮਨਾਇਆ, ਜਿਹੜੇ ਪੰਜ ਵਿਸ਼ਿਆਂ ਨੂੰ ਗਵਾਉਣਾ ਕੀਤਾ ਉਹਨਾਂ ਪੰਜਾਂ ਨੂੰ ਚੰਗੀ ਤਰ੍ਹਾਂ ਰੁਸਾ ਦਿੱਤਾ, ਸ਼ਬਦ ਸਪਰਸ਼ ਰਸ ਰੂਪ ਗੰਧ ਨੂੰ। ਸੋ ਜਿਹੜਾ ਇਸ ਪ੍ਰਕਾਰ ਪੰਜਾਂ ਤੱਤਾਂ ਦੀ ਰਹਿਣੀ ਹੈ, ਜਿਵੇਂ ਆਕਾਸ਼ ਹੈ ਜੋ ਨਿਰਖੋਭਤਾ ਲੈਣੀ ਸੀ, ਹਵਾ ਨਿਰਲੇਪ ਹੁੰਦੀ ਨਿਰਲੇਪਤਾ ਲੈਣੀ, ਪਾਣੀ ਤੋਂ ਸ਼ੀਤਲਤਾ ਦਰਵੀ ਭੂਤਤਾ ਲੈਣੀ, ਅੱਗ ਵਿੱਚੋਂ ਪ੍ਰਕਾਸ਼ ਲੈਣਾ ਤੇ ਧਰਤੀ ਵਿੱਚੋਂ ਨਿਮਰਤਾ ਲੈਣੀ ਹੈ, ਇਹ ਪੰਜਾਂ ਦੇ ਗੁਣ ਹੁੰਦੇ ਨੇ, ਉਹ ਆਪਾਂ ਗ੍ਰਹਿਣ ਕਰ ਲੈਂਦੇ। ਪੰਜ ਰਸਾਏ, ਪੰਜ ਜਿਹੜੇ ਸੱਤ ਸੰਤੋਖ ਆਦਿਕ ਰਸਾਏ ਸਨ ਉਹ ਤਾਂ ਪੰਜ ਮਨਾਉਣਾ ਕੀਤੇ, ਪਹਿਲਾਂ ਉਹ ਰਸਾਏ ਹੋਏ ਸੀ ਆਪਾਂ, ਫਿਰ ਉਹਨਾਂ ਨੂੰ ਮਨਾ ਕੇ ਲਿਆਂਦਾ ਵੀ ਤੁਹਾਡੇ ਬਿਨਾਂ ਕੰਮ ਨਹੀਂ ਚੱਲਦਾ, ਆ ਜਾਓ। ਪੰਜ ਵਸਾਏ, ਪੰਜ ਜਿਹੜੇ ਕਾਮ ਕ੍ਰੋਧ ਆਦਿਕ ਵਸਾਏ ਹੋਏ ਸਨ ਉਹਨਾਂ ਨੂੰ ਫਿਰ ਗਵਾਇਆ ਵੀ ਤੁਸੀਂ ਜਾਓ ਇੱਥੋਂ। ਸੋ ਇਸ ਕਰਕੇ ਪੰਜ ਸੱਤ ਸੰਤੋਖ ਆਦਿਕ ਜਿਹੜੇ ਮਨਾਏ ਸਨ, ਪੰਜ ਕਾਮ ਕ੍ਰੋਧ ਆਦਿਕ ਰਸਾਏ, ਪੰਜ ਵਸਾਏ ਪੰਜ ਗਵਾਏ, ਪੰਜਾਂ ਤੱਤਾਂ ਦੀ ਰਹਿਣੀ ਨੂੰ ਵਸਾਉਣਾ ਕੀਤਾ ਤੇ ਪੰਜ ਵਿਸ਼ਿਆਂ ਨੂੰ ਕਹਿੰਦੇ ਗਵਾ ਦਿੱਤਾ। ਇਨ ਵਿਦ ਨਗਰ ਬੁੱਠਾ ਮੇਰੇ ਭਾਈ, ਭਾਈ ਇਸ ਤਰ੍ਹਾਂ ਫਿਰ ਇਸ ਵਿਧੀ ਨਾਲ ਨਾ ਸਤਸੰਗਤ ਰੂਪ ਅੰਤਕਰਨ ਰੂਪੀ ਨਗਰ ਸਾਡਾ ਵਸਿਆ ਹੈ। ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਰਹਾਉ। ਜਿਸ ਵੇਲੇ ਗੁਰਾਂ ਨੇ ਗਿਆਨ ਦ੍ਰਿੜ ਕਰਵਾਇਆ ਤਾਂ ਦੁਰਤ ਹੁੰਦਾ ਪਾਪਾਂ ਦਾ ਪੁੰਜੀ ਨਿਵਿਰਤ ਹੋ ਗਿਆ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਇਹ ਪਾਪਾਂ ਦੀ ਨਿਵਿਰਤੀ ਮਹਾਰਾਜ ਨੇ ਕੀਤੀ, ਜਿਵੇਂ ਪ੍ਰਤੱਖ ਨਗਰ ਦੇ ਆਲੇ ਦੁਆਲੇ ਪੁਰਾਣੇ ਟਾਈਮਾਂ ਵਿੱਚ ਜਦੋਂ ਪਿੰਡ ਵਸਾਉਂਦੇ ਸੀ ਤਾਂ ਉਹਦੇ ਦੁਆਲੇ ਵੱਡੀ ਵੱਡੀ ਕੰਡਿਆਂ ਦੀ ਵਾੜ ਕਰ ਦਿੰਦੇ ਸੀ ਜਾਂ ਕੰਧ ਕੱਢ ਦਿੰਦੇ ਹੁੰਦੇ ਸੀ ਕਿਲੇ ਵਾਂਗੂ। ਸੋ ਇਵੇਂ ਹੀ ਸਤਸੰਗ ਜਿਹੜਾ ਹੈ ਜਾਂ ਅੰਤਕਰਨ ਰੂਪੀ ਨਗਰ ਦੇ ਆਲੇ ਦੁਆਲੇ ਕੀ ਕੀਤਾ ਹੈ? ਸਾਚ ਧਰਮ ਕੀ ਕਰ ਦੀਨੀ ਵਾਰ। ਸੱਚਾ ਧਰਮ ਜਿਹੜਾ ਸੀ ਨਿਸ਼ਕਪਟ ਹੋ ਕੇ ਜੋ ਧਰਮ ਦਾ ਧਾਰਨ ਹੈ ਇਹੀ ਵਾੜ ਕੀਤੀ ਹੈ। ਸੋ ਵਾੜ ਦੇ ਵਿੱਚ ਇੱਕ ਫਿਤਰਕ ਹੁੰਦਾ ਹੈ, ਸੋ ਉਹਨੂੰ ਫਲਾ ਵੀ ਕਹਿੰਦੇ ਨੇ, ਜਿੱਥੋਂ ਲੋਕ ਨਿਕਲ ਕੇ ਆਉਂਦੇ ਜਾਂਦੇ ਨੇ। ਇਸ ਪਾਸੇ ਕੀ ਕੀਤਾ? ਫਰਹੇ ਮੋਹਕਮ ਗੁਰ ਗਿਆਨ ਵਿਚਾਰ। ਉਹ ਜਿਹੜਾ ਫਲਾ ਸੀ ਉਹਨੂੰ ਫਰਹੇ ਲਿਖਿਆ ਇੱਥੇ। ਸੋ ਇਸ ਪ੍ਰਕਾਰ ਇੱਕ ਫਰਹੇ ਇਹ ਵੀ ਹੁੰਦਾ ਜਿਹੜਾ ਝੰਡੇ ਹੁੰਦੇ ਨੇ ਜੰਗ ਦੇ ਵਿੱਚ ਫੌਜੀਆਂ ਨੇ ਚੱਕੇ ਹੋਏ, ਉਹਨੂੰ ਵੀ ਪਤਾਕਾ ਵੀ ਕਹਿੰਦੇ, ਫਰਹਾ ਵੀ ਕਹਿੰਦੇ। ਇੱਥੇ ਫਲਿਆਂ ਦਾ ਵਾਚਕ ਦੂਜਾ ਵੀ ਹੈ। ਸੋ ਗੁਰਾਂ ਦੁਆਰਾ ਜੋ ਅਪਰੋਖ ਗਿਆਨ ਦਾ ਵਿਚਾਰ ਕੀਤਾ ਹੈ ਇਹੋ ਹੀ ਮੋਹਕਮ ਇੱਕ ਭਾਵ ਹੁੰਦਾ ਤਕੜਾ, ਇੱਕ ਫਰਹੇ ਤੋਂ ਭਾਵ ਫਲਾ ਫਿੜਕਾ ਲਾਇਆ ਹੋਇਆ ਸੀ, ਉਹਨੂੰ ਆਮ ਫਿੜਕਾ ਵੀ ਕਹਿੰਦੇ ਨੇ। ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵਹੋ ਨੀਤ। ਮਹਾਰਾਜ ਭਾਈ ਮਿੱਤਰੋ, ਨਾਮ ਰੂਪੀ ਖੇਤੀ ਬੀਜਣਾ ਕਰੋ, ਨਿਤਾ ਪ੍ਰਤੀ ਗੁਰੂ ਦੀ ਸੇਵਾ ਕਰਕੇ ਨਾਮ ਰੂਪੀ ਸੌਦਾ ਕਰੋ। ਰੋਜ਼ ਜੋ ਗੁਰਾਂ ਨੂੰ ਸੇਵਣਾ, ਇਹੀ ਸੌਦਾ ਖਰੀਦਣਾ ਕਰੋ। ਨਗਰ ਦੇ ਵਿੱਚ ਦੁਕਾਨਾਂ ਹੁੰਦੀਆਂ, ਹੱਟੀਆਂ ਹੁੰਦੀਆਂ, ਇੱਧਰ ਹੱਟੀਆਂ ਕਿਹੜੀਆਂ ਜੀ? ਤਾਂ ਉੱਤਰ ਦਿੰਦਿਆਂ ਹੋਏ ਫਰਮਾਉਂਦੇ ਨੇ, ਸਾਂਤ ਸਹਿਜ ਸੁਖ ਕੇ ਸਭ ਹਾਟ, ਸਾਹਵਾ ਪਾਰੀ ਏਕੈ ਥਾਟ। ਸਹਿਜੇ ਹੀ ਸ਼ਾਂਤੀ ਸੁਖ ਦੇ ਸਹਿਜ ਜੋ ਇੰਦਰੀਆਂ ਟਿਕ ਗਈਆਂ ਹੁਣ, ਪਹਿਲਾਂ ਤਾਂ ਐਵੇਂ ਭੱਜੀਆਂ ਫਿਰਦੀਆਂ ਸੀ। ਇਹੀ ਮਾਲ ਨਾਲ ਭਰਪੂਰ ਹੱਟੀਆਂ ਨੇ, ਭਾਵ ਇੰਦਰੀਆਂ ਰੂਪ ਤਾਂ ਹੱਟਾਂ ਨੇ, ਇਸ 'ਚ ਜਿਹੜਾ ਸ਼ਾਂਤੀ ਸੁੱਖ ਹੈ ਇਹੀ ਮਾਲ ਭਰਿਆ ਹੋਇਆ। ਸ਼ਾਹੂਕਾਰ ਕੌਣ ਹੈ? ਕਹਿੰਦੇ ਗੁਰੂ ਅਤੇ ਵਪਾਰੀ ਜਗਿਆਸੂ, ਇਹਨਾਂ ਦੋਹਾਂ ਦਾ ਇੱਕ ਹੀ ਥਾਟ ਹੈ, ਭਾਵ ਸਿਧਾਂਤ ਹੈ। ਜਿਵੇਂ ਕਿਸੇ ਤੀਰਥ 'ਤੇ ਜਾਈਏ ਤਾਂ ਹਰ ਇਸ ਪ੍ਰਕਾਰ ਬੋਧੀ ਪ੍ਰਤੀ ਜੇਜੀਆ ਟੈਕਸ ਲੱਗਦਾ ਹੈ, ਇਸ ਪ੍ਰਕਾਰ ਜਿਵੇਂ ਹਰਿਦੁਆਰ ਜਾਓ ਤਾਂ ਟਿਕਟ ਦੇ ਨਾਲ ਹੀ ਪਹਿਲੇ ਟੈਕਸ ਲੈਂਦੇ ਹਨ, ਤਾਂ ਆਦਮੀ ਨੂੰ ਹਰਿਦੁਆਰ ਦੀ ਹੱਦ ਵਿੱਚ ਪ੍ਰਵੇਸ਼ ਕਰਨ ਦਿੰਦੇ ਹਨ, ਅਤੇ ਡੰਨ ਕੋਈ ਹੋਰ ਨਵਾਂ ਲਗਾ ਦਿੰਦੇ ਨੇ ਅਤੇ ਮਾਲ ਉੱਤੇ ਮਸੂਲ ਲਗਾ ਦਿੰਦੇ ਨੇ। ਪਰ ਜੇ ਵੱਡਾ ਅਫਸਰ ਮਾਫ਼ੀ ਪਟਾ ਲਿਖ ਦੇਵੇ ਤਾਂ ਫਿਰ ਕੋਈ ਜੇਜੀਆ ਨਹੀਂ ਲੱਗਦਾ, ਨਾ ਹੀ ਡੰਨ ਅਤੇ ਨਾ ਕੋਈ ਮਸੂਲ ਲੈਂਦਾ ਸੀ। ਇਹ ਪੁਰਾਣੀਆਂ ਗੱਲਾਂ, ਜੇਜੀਆ ਚੁੱਲ੍ਹਾ ਟੈਕਸ ਕਈ ਪਹਿਲਾਂ ਅਕਬਰ ਵੇਲੇ ਵੀ ਹੁੰਦੇ ਸੀਗੇ, ਮਹਾਰਾਜ ਵੇਲੇ ਵੀ ਰਹੇ, ਫਿਰ ਹਟਵਾਏ। ਕਿਹਾ ਕਿ ਧਰਮ ਦੇ ਉੱਤੇ ਟੈਕਸ ਹੁੰਦਾ ਜੇਜੀਆ, ਵੀ ਜਿੰਨੀ ਬੋਧੀ ਜਿਹਨੇ ਰੱਖੀ ਹੋਈ ਉਹ ਬੋਧੀਆਂ ਵਾਲੇ ਫਿਰ ਲੈਣਾ ਉਹਨਾਂ ਨੇ ਟੈਕਸ, ਮਹਾਰਾਜ ਨੇ ਕਹਿ ਕੇ ਹਟਵਾਇਆ ਸੀ। ਜੇਜੀਆ ਡੰਨ ਕੋ ਲਏ ਨਾ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ। ਜਿਸ ਵੇਲੇ ਸਤਿਗੁਰਾਂ ਨੇ ਧੁਰ ਦੀ ਭਗਤੀ ਰੂਪੀ ਮੋਹਰ ਛਾਪ ਕਰਤੀ ਤਾਂ ਕੋਈ ਜਿਹੜੇ ਕਾਮ ਕ੍ਰੋਧ ਆਦਿਕ ਜੇਜੀਆਂ ਨਹੀਂ ਲੈਂਦਾ, ਕਿਉਂਕਿ ਕਾਮ ਕ੍ਰੋਧ ਹੀ ਆਪਾਂ ਤੋਂ ਜੇਜੀਆ ਲਈ ਜਾਂਦੇ ਸਾਰਿਆਂ ਤੋਂ, ਅਤੇ ਰਿਖੀ ਦੰਡ, ਪਿਤਰ ਦੰਡ, ਜਮ ਦੰਡ ਵੀ ਨਹੀਂ ਲੱਗਦਾ। ਨੌ ਗ੍ਰਹਿਆਂ ਦਾ ਕੋਈ ਡੰਨ ਨਹੀਂ ਲੱਗਦਾ ਅਤੇ ਜਮਦੂਤ ਵੀ ਕੋਈ ਜਗਾਤ ਹੁੰਦਾ ਮਸੂਲ ਨਹੀਂ ਲੈਂਦੇ। ਵੱਖਰ ਨਾਮ ਲੱਦ ਖੇਪ ਚਲਾਵਹੋ, ਲੈ ਲਾਹਾ ਗੁਰਮੁਖ ਕਰ ਆਵਹੋ। ਨਾਮ ਰੂਪ ਸੌਦੇ ਨੂੰ ਲੱਦ ਕੇ ਸਰੀਰ ਰੂਪੀ ਖੇਪ ਨੂੰ ਪਰਮੇਸ਼ਰ ਵਾਲੇ ਪਾਸੇ ਚਲਾਓ, ਗੁਰਾਂ ਦੁਆਰੇ ਲਾਭ ਲੈ ਕੇ ਸਰੂਪ ਘਰ ਦੇ ਵਿੱਚ ਆਓ। ਸਤਿਗੁਰ ਸਾਹੋ ਸਿੱਖ ਵਣਜਾਰੇ, ਪੂੰਜੀ ਨਾਮ ਲੇਖਾ ਸਾਚ ਸੁਮਾਰੇ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹੀ ਸ਼ਾਹ ਹਨ ਅਤੇ ਸਿੱਖ ਵਣਜਾਰੇ ਨੇ। ਵਣਜਾਰੇ ਸਿੱਖ ਆਮ ਦੇ ਸ਼ਬਦ ਲੰਘਾਵਣ ਹਾਰ, ਅਤੇ ਸੌਦੇ ਦੇ ਖਰੀਦਣ ਵਾਲੇ ਸ਼ਰਧਾ ਰੂਪੀ ਪੂੰਜੀ ਕਰਕੇ ਸੱਚ ਨਾਮ ਰੂਪੀ ਲੇਖੇ ਨੂੰ ਸੰਭਾਲਦੇ ਹਨ। ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵ, ਅਬ ਚਲ ਨਗਰੀ ਨਾਨਕ ਦੇਵ। ਇਸ ਸਤਸੰਗ ਘਰ ਵਿੱਚ ਉਹ ਵਸਦਾ ਜਿਹਨੇ ਪੂਰੇ ਸਤਿਗੁਰ ਦੀ ਸੇਵਾ ਕੀਤੀ ਹੈ। ਇਹ ਸਤਸੰਗ ਮਨੁੱਖਾ ਦੇ ਰੂਪੀ ਨਗਰੀ ਅਬਚਲ ਦੇਵ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੀ ਹੈ। ਸੋ ਅਬਚਲ ਨਗਰ ਗੋਬਿੰਦ ਗੁਰੂ, ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਹ ਹੁਕਮਨਾਮਾ ਆਇਆ ਸੀ ਮਹਾਰਾਜ, ਤਾਂ ਫਿਰ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਮ ਰੱਖਿਆ ਸੀ। ਸੱਚਖੰਡ ਗਏ ਸੀ ਉੱਥੋਂ ਤਾਂ ਸੱਚਖੰਡ ਕਹਿੰਦੇ ਹੈ, ਹਜ਼ੂਰ ਸਾਹਿਬ ਨਾਮ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਅੰਮ੍ਰਿਤਸਰ ਸ਼ਹਿਰ ਵੀ ਅਬਚਲ ਨਗਰੀ ਬਣਾਈ ਗੁਰੂ ਨਾਨਕ ਦੇਵ ਮਹਾਰਾਜ ਨੇ। ਆਸਾਵਰੀ ਮਹੱਲਾ ਪੰਜਵਾਂ ਘਰ ਤੀਜਾ, ਆਸਾਵ ਡੈਸ਼ ਪਾ ਕੇ ਫਿਰ ਰੀ, ਇਸ ਪ੍ਰਕਾਰ ਆਸਾ ਵਰੀ ਨਹੀਂ ਕਰਨਾ, ਆਸਾਵਰੀ ਮਹਾਰਾਜ ਉਚਾਰਨ ਕਰਦੇ ਨੇ ਆਸਾਵਰੀ ਰਾਗ ਦੇ ਵਿੱਚ, ਪੰਜਵੇਂ ਪਾਤਸ਼ਾਹ ਤੀਜੇ ਘਰ ਸਾਰ ਸੁਰ ਤਾਰ ਚ ਤਿੰਨ ਤਾਲਾਂ ਚ ਗਾਉਣ ਦਾ ਹੁਕਮ। 431 ਅੰਗ ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਮੇਰੇ ਮਨ ਹਰ ਸਿਉ ਲਾਗੀ ਪ੍ਰੀਤ, ਮਹਾਰਾਜ ਫਰਮਾਉਂਦੇ ਮੇਰੇ ਮਨ ਦੀ ਪ੍ਰੀਤੀ ਹੈ ਹਰੀ ਵਾਹਿਗੁਰੂ ਆਪ ਦੇ ਨਾਲ ਲੱਗ ਰਹੀ ਹੈ ਜੀ। ਤੁਸੀਂ ਤਾਂ ਆਪ ਹਰੀ ਹੋ ਮਹਾਰਾਜ ਜੀ, ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ ਕਹਿੰਦੇ ਅਸੀਂ ਤੁਹਾਨੂੰ ਸਿੱਖਿਆ ਦੇ ਰਹੇ ਹਾਂ। ਸੋ ਇਸ ਕਰਕੇ ਭਾਈ ਇਸ ਸਿੱਖਿਆ ਤੇ ਚੱਲੋ। ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਹਾਓ। ਕਹਿੰਦੇ ਸਾਧ ਸੰਗਤ ਵਿੱਚ ਜਿਹੜਾ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਨਾ, ਇਹੀ ਨਿਰਮਲ ਅਤੇ ਸੱਚੀ ਰੀਤੀ ਹੈ, ਕਿਉਂਕਿ ਇਕੱਠੇ ਬਹਿ ਕੇ ਜਪੋ ਜ਼ਿਆਦਾ ਫਲ ਹੁੰਦਾ। ਉਹ ਕਿਵੇਂ ਜੀ? ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਫਿਰ ਜਿੱਥੇ ਸੰਗਤ ਹੁੰਦੀ ਹੈ ਕਹਿੰਦੇ ਉੱਥੇ ਵਾਹਿਗੁਰੂ ਆਪ ਬੈਠਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਿਸ਼ਰਾਮ ਦੇ ਕੇ, ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ। ਮੈਨੂੰ ਆਪਦੇ ਦਰਸ਼ਨਾਂ ਦੀ ਜਿਹੜੀ ਬਹੁਤ ਹੀ ਚਾਹ ਲੱਗ ਰਹੀ, ਮੈਂ ਅਨੇਕ ਤਰ੍ਹਾਂ ਨਾਲ ਇਹੋ ਚਿਤਵਣਾ ਕਰਦਾ। ਕਰਹੋ ਅਨਗ੍ਰਹੋ ਪਾਰ ਬ੍ਰਹਮ, ਹਰ ਕਿਰਪਾ ਧਾਰ ਮੁਰਾਰ। ਇਹ ਪਾਰ ਬ੍ਰਹਮ ਆਪ ਮੇਰੇ ਉੱਪਰ ਅਨੁਗ੍ਰਹ ਹੋਣ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਕਰੋ, ਜਿਵੇਂ ਇਹ ਹਰੀ ਮੁਰਾਰੀ ਆਪ ਭਗਤਾਂ ਉੱਪਰ ਕਿਰਪਾ ਪਿੱਛੋਂ ਲੈ ਕੇ ਧਾਰਦੇ ਆਏ ਹੋ ਜੀ। ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ, ਜਿਸ ਵੱਖਰ ਕਉ ਚਾਹਤਾ ਸੋ ਪਾਇਓ ਨਾਮ ਹੈ ਰੰਗ। ਇਹ ਮਨ ਪਰਦੇਸੀ ਆ ਵਿਚਾਰਾ, ਮੁਸਾਫਰਾਂ ਵਰਗਾ ਸਰੂਪ ਦੇਸ਼ ਤੋਂ ਪਰੇ, ਉਹ ਬਾਹਰ ਹੀ ਭਟਕਦਾ ਰਹਿੰਦਾ। ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਬੁਲਾਓ ਇਹਨੂੰ ਅੰਦਰ ਨੂੰ, ਆਉਂਦਾ ਨਹੀਂ, ਕਦੇ ਨਹੀਂ ਆਉਂਦਾ। ਮੈਂ ਉੱਥੇ ਜਾਣਾ, ਮੈਂ ਉੱਥੇ ਜਾਣਾ। ਜਿਉਂ ਛੋਟਾ ਹੁੰਦਾ ਗੋਦੀ ਚੱਕਿਆ ਸੀ ਦਾਦੇ ਦਾਦੀ ਨੇ, ਨਾਨੇ ਨਾਨੀ ਨੇ, ਕਿਤੇ ਮਾੜਾ ਦਰਵਾਜ਼ੇ ਤੋਂ ਬਾਹਰ ਦਿਖਾ ਤਾ, ਬਾਹਰ ਨੂੰ ਉਂਗਲ ਕਰਦਾ। ਜਿਉਂ ਛੋਟੇ ਹੁੰਦੇ ਬਾਹਰ ਨੂੰ ਉਂਗਲ ਕੀਤੀ, ਬਾਰ 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 ਇੱਥੇ ਤੱਕ ਆ ਗਿਆ, ਇੱਥੇ ਹੁਣ ਗਾਂ ਖਾਨੀ, ਕਿੱਧਰ ਨੂੰ ਜਾਣਾ ਬਾਹਰ ਨੂੰ। ਮਹਾਰਾਜ ਕਹਿੰਦੇ ਗਾਂ ਗਾਂ ਹੀ ਜਾਈ ਜਾਂਦਾ, ਵਾਪਸ ਮੁੜਦਾ ਹੀ ਨਹੀਂ, ਭਟਕਦਾ ਫਿਰਦਾ। ਹੁਣ ਮਨੁੱਖਾਂ ਦੇ ਵਿੱਚ ਆਇਆ, ਸੰਤਾਂ ਦੇ ਨਾਲ ਆ ਕੇ ਮਿਲਿਆ, ਜਿਸ ਮੁਕਤੀ ਰੂਪੀ ਸੌਦੇ ਨੂੰ ਚਾਹੁੰਦਾ ਸੀ ਉਹ ਸੌਦਾ ਨਾਮ ਵਿਖੇ ਪ੍ਰੇਮ ਕਰਕੇ ਹੁਣ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਉਦਮ ਕਰ ਲਿਆ ਇਸ ਪਾਸੇ ਦਾ। ਜੇਤੇ ਮਾਇਆ ਰੰਗ ਰਸ ਬਿਨ ਸਜਾਹੇ ਖਿਨ ਮਾਹੇ, ਇਹ ਮਾਇਆ ਦੇ ਜਿਹਨੇ ਰੰਗ ਰਸ ਸਵਾਦ ਨੇ ਇਹ ਤਾਂ ਛਿੰਚੀ ਨਾਸ ਹੋ ਜਾਂਦੇ ਨੇ। ਭਗਤ ਰੱਤੇ ਤੇਰੇ ਨਾਮ ਸਿਉਂ ਸੁਖ ਪੁੰਚ ਹੈ ਸਭ ਠਾਏ, ਇਹ ਨਿਸ਼ਚੇ ਕਰਕੇ ਭਗਤ ਜਨ ਤੇਰੇ ਨਾਮ ਦੇ ਨਾਲ ਰੰਗੇ ਹੋਏ ਨੇ, ਇਸ ਲਈ ਉਹ ਸਾਰਿਆਂ ਜਗ੍ਹਾ ਤੇ ਸੁਖ ਭੋਗਦੇ ਨੇ। ਸਭ ਜਗ ਚਲ ਤੋ ਪੇਖੀ ਹੈ ਨਿਹਚਲ ਹਰ ਕੋ ਨਾਉ, ਕਰ ਮਿੱਤਰ ਆਈ ਸਾਧ ਸਿਉਂ ਨਿਹਚਲ ਪਾਵ ਹੈ ਠਾਉ। ਇਹ ਸਾਰਾ ਸੰਸਾਰ ਤੁਰਿਆ ਜਾਂਦਾ ਭਾਵ ਨਾਸਵੰਦ ਦਿਖਾਈ ਦਿੰਦਾ, ਇਹ ਹਰੀ ਦਾ ਨਾਮ ਅਚਲ ਹੈ। ਇਸ ਲਈ ਮਹਾਰਾਜ ਕਹਿੰਦੇ ਜੀਵ ਤੂੰ ਸੰਤਾਂ ਨਾਲ ਮਿੱਤਰਤਾ ਕਰ, ਕਹਿੰਦੇ ਜਿਸ ਕਰਕੇ ਤੂੰ ਅਵਿਨਾਸੀ ਜਗ੍ਹਾ ਨੂੰ ਪ੍ਰਾਪਤ ਕਰੇਂਗਾ। ਸੰਤਾਂ ਨਾਲ ਮਿੱਤਰਤਾ ਇਸ ਕਰਕੇ ਕਰ, ਉਹਨਾਂ ਤੇ ਕਈ ਯੁੱਗਾਂ ਦੀ ਕਮਾਈ ਹੁੰਦੀ, ਤੂੰ ਹੁਣ ਨਵਾਂ ਨਵਾਂ ਲੱਗਿਆ, ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਨਾਲ ਜੁੜ ਜਾ ਉਹਨਾਂ ਦੇ। ਮੀਤ ਸਾਜਨ ਸੁਤ ਬੰਧ ਪਾ ਕਉ ਹੋਤ ਨਾ ਸਾਥ, ਏਕ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭ ਨਾਥ। ਚਾਹੇ ਕੋਈ ਮਿੱਤਰ ਆ, ਚਾਹੇ ਕੋਈ ਸੱਜਣਾ, ਅਕਿਰਤਮ ਉਪਕਾਰੀ ਆ, ਚਾਹੇ ਪੁੱਤਰ ਆ, ਚਾਹੇ ਕੋਈ ਸੰਬੰਧੀ, ਇਹਨਾਂ ਵਿੱਚੋਂ ਕੋਈ ਦਰਗਾਹ ਦਾ ਸਾਥੀ ਨਹੀਂ ਹੁੰਦਾ। ਇੱਕ ਵਾਹਿਗੁਰੂ ਦਾ ਨਾਮ ਹੀ ਤੋੜ ਤੱਕ ਜੀਵ ਦੇ ਨਾਲ ਨਿਭਾਊਗਾ, ਨਿਭਣ ਵਾਲਾ, ਜੋ ਵਾਹਿਗੁਰੂ ਦੀਨਾਂ ਦਾ ਸੁਆਮੀ ਹੈ। ਚਰਨ ਕਮਲ ਬੋਹਿਤ ਭਏ ਲਗ ਸਾਗਰ ਤਰਿਓ ਤੇਹ, ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ। ਜਿਨ੍ਹਾਂ ਨੂੰ ਜਹਾਜ਼ ਰੂਪ ਗੁਰੂ ਸਾਹਿਬ ਜੀ ਦੇ ਚਰਨ ਕਮਲ ਪ੍ਰਾਪਤ ਹੋਏ ਨੇ, ਉਹ ਤਿੰਨਾਂ ਦੇ ਚਰਨਾਂ ਕਮਲਾਂ ਨਾਲ ਲੱਗ ਕੇ, ਚਰਨਾਂ ਨਾਲ ਤੇਹ ਹੁੰਦਾ ਤਿਉ ਕਰਕੇ, ਹਿੱਤ ਕਰਕੇ ਸੰਸਾਰ ਸਾਗਰ ਤੋਂ ਤਰ ਗਏ ਨੇ। ਜਿਸ ਵੇਲੇ ਪੂਰਾ ਸਤਿਗੁਰੂ ਮਿਲਿਆ ਤਾਂ ਵਾਹਿਗੁਰੂ ਨਾਲ ਸੱਚਾ ਪ੍ਰੇਮ ਲੱਗ ਗਿਆ। ਸਾਧ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਿਰਾਸ, ਜੋ ਤੁਧ ਭਾਵੈ ਸੋ ਭਲਾ ਤੇਰੇ ਭਾਣੈ ਕਾਰਜ ਰਾਸ। ਇਹ ਵਾਹਿਗੁਰੂ ਜੋ ਤੇਰੇ ਸੰਤ ਨੇ ਨਾ, ਉਹਨਾਂ ਦੀ ਇਹੋ ਮੰਗ ਹੈ ਕਿ ਅੰਦਰ ਬਾਹਰ ਆਉਂਦੇ ਜਾਂਦੇ ਸਾਸ ਗਰਾਸ ਨਾਲ, ਸਾਸ ਲੈਂਦਿਆਂ ਗਰਾਸ ਭੋਜਨ ਖਾਂਦਿਆਂ ਵਿਸਰਨਾ, ਜੋ ਆਪ ਜੀ ਨੂੰ ਭਾਉਂਦਾ ਮੇਰੇ ਲਈ ਉਹੀ ਭਲਾ, ਕਿਉਂਕਿ ਤੇਰੇ ਹੁਕਮ ਵਿੱਚ ਤੁਰਿਆ ਹੀ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਜੀ। ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ, ਕਉ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾਨੰਦ। ਜਦ ਸੁੱਖਾਂ ਦੇ ਸਮੁੰਦਰ ਅਸਲੀ ਪ੍ਰੀਤਮ ਗੁਰੂ ਸਾਹਿਬ ਜੀ ਮਿਲੇ ਤਾਂ ਮਹਾਂਆਨੰਦ ਪੈਦਾ ਹੋ ਗਿਆ ਹਿਰਦੇ ਚ। ਮਹਾਰਾਜ ਫਰਮਾਉਂਦੇ ਨੇ ਗੁਰੂ ਜੀ ਦੀ ਕਿਰਪਾ ਨਾਲ ਪਰਮ ਆਨੰਦ ਸਰੂਪ ਵਾਹਿਗੁਰੂ ਦੇ ਮਿਲਣ ਕਰਕੇ ਸਾਰੇ ਹੀ ਦੁੱਖ ਮਿਟ ਗਏ, ਗੁਰੂ ਸਾਹਿਬ ਦੀ ਜੀਵ ਦੇ ਉੱਤੇ ਕਿਰਪਾ ਹੋ ਗਈ। ਸੋ ਐਸਾ 431 ਅੰਗ ਤੱਕ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ। ਮਹਾਰਾਜ ਕਿਰਪਾ ਕਰਨਗੇ ਕੱਲ ਦੁਪਹਿਰ ਦੇ ਸਮੇਂ ਤੇ, ਫਿਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਜਿੰਨਾ ਮਹਾਰਾਜ ਕਰਾਉਣਗੇ ਕੱਲ ਸ਼ਾਮ ਨੂੰ ਕਰਾਂਗੇ ਬਾਕੀ ਕਥਾ। ਸਤਿਗੁਰੂ ਕਿਰਪਾ ਕਰ, ਨਾਮ ਜਪੀਏ ਜਿਵੇਂ ਹੁਕਮ ਹੋਇਆ ਮਹਾਰਾਜ ਦਾ। ਵਾਹਿਗੁਰੂ 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 ਵਾਹਿਗੁਰੂ।